SBS Radio. ਹਾਜ਼ਰੀਨ, ਅੱਜ ਸਾਡੇ ਨਾਲ ਪਰਥ ਤੋਂ ਇੱਕ ਮੋਜ਼ਜ਼ ਮਹਿਮਾਨ ਮੌਜੂਦ ਨੇ, ਪ੍ਰੋਫੈਸਰ ਸਮੀਨਾ ਯਾਸਮੀਨ, ਜੋ ਕਿ ਯੂਨੀਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਵਿੱਚ ਪੋਲੀਟੀਕਲ ਫਿਲੋਸਫੀ ਅਤੇ ਪੋਲੀਟਿਕਸ ਦੇ ਹੋਰ ਦੀਗਰ ਸਬਜੈਕਟਸ ਦੇ ਮਾਹਿਰ ਨੇ, ਉੱਥੇ ਪ੍ਰੋਫੈਸਰ ਨੇ, ਔਰ ਖਾਸ ਤੌਰ 'ਤੇ ਸਾਊਥ ਏਸ਼ੀਆ ਦੀ ਜਿਹੜੀ ਡਿਵੈਲਪਮੈਂਟ ਇਕਨੋਮਿਕਸ ਔਰ ਪੋਲੀਟੀਕਲ ਜੀਓ ਪੋਲੀਟਿਕਸ ਹੈ, ਉਸ ਵਿੱਚ ਇਹਨਾਂ ਦੀ ਮਹਾਰਤ ਹੈ। ਭਾਰਤ ਪਾਕਿਸਤਾਨ ਤਾਲੁਕਾਤ ਔਰ ਪਾਕਿਸਤਾਨ ਦੀ ਫੋਰਨ ਪੋਲਿਸੀ ਦੇ ਇਹ ਮਾਹਿਰ ਮੰਨੇ ਜਾਂਦੇ ਨੇ, ਅਤੇ ਅੱਜ ਅਸੀਂ ਇਹਨਾਂ ਨੂੰ ਜ਼ਹਿਮਤ ਦਿੱਤੀ ਹੈ ਸਾਡੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਸਤੇ, ਕਿਉਂਕਿ ਤੁਸੀਂ ਜਾਣਦੇ ਹੋ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਆਮ ਚੋਣਾਂ ਯਾਨੀ ਕਿ ਜਨਰਲ ਇਲੈਕਸ਼ਨਸ ਦਾ ਇਹਤਮਾਮ ਕੀਤਾ ਗਿਆ। ਅਤੇ ਅਸੀਂ ਪ੍ਰੋਫੈਸਰ ਸਮੀਨਾ ਕੋਲੋਂ ਜਾਣਾਂਗੇ ਕਿ ਇਲੈਕਸ਼ਨਸ ਆਮ ਤੌਰ 'ਤੇ ਕਿਸ ਕਿਸਮ ਦੇ ਹੁੰਦੇ ਨੇ, ਇੰਡੀਆ ਔਰ ਪਾਕਿਸਤਾਨ ਦੇ ਰਲਦੇ ਮਿਲਦੇ ਹੁੰਦੇ ਨੇ। ਸੋ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਵਕਤ ਦਿੱਤਾ।
ਬਹੁਤ ਬਹੁਤ ਸ਼ੁਕਰੀਆ।
ਪ੍ਰੋਫੈਸਰ ਸਾਹਿਬਾ, ਸਭ ਤੋਂ ਪਹਿਲੀ ਗੱਲਬਾਤ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ ਕਿ ਜਿਹੜੇ ਪਾਕਿਸਤਾਨ ਵਿੱਚ 25 ਜੁਲਾਈ ਨੂੰ ਇੰਤਖਾਬਾਤ ਜਿਹੜੀ ਕਿ ਚੋਣਾਂ ਹੋਈਆਂ ਨੇ, ਇਲੈਕਸ਼ਨਸ ਹੋਏ ਨੇ, ਉਹ ਮੈਂ ਅਖਬਾਰਾਂ ਵਿੱਚ ਪੜ੍ਹਦੀ ਰਹੀ ਹਾਂ ਕਿ ਸਭ ਕਹਿ ਰਹੇ ਨੇ ਕਿ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਚੋਣਾਂ ਹੋਈਆਂ ਸਾਰਿਆਂ ਨਾਲੋਂ ਅਲੱਗ ਸੀ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?
ਡਿਪੈਂਡ ਕਰਦਾ ਕਿਉਂ ਕਹਿ ਰਹੇ ਨੇ ਅਲੱਗ ਸੀ। ਮਤਲਬ ਇੱਕ ਵਜ੍ਹਾ ਤੇ ਹੈ ਕਿ ਇਲੈਕਟ੍ਰੋਨਿਕ ਵੋਟਿੰਗ ਜਿਹੜੀ ਸੀ ਉਹਨੇ ਵਾਸਟ ਸਕੇਲ ਤੇ ਇਸਤੇਮਾਲ ਕੀਤੀ ਗਈ, ਪਰ ਦੂਸਰੀ ਵਜ੍ਹਾ ਹੈ ਕਿ ਇਲੈਕਸ਼ਨ ਤੋਂ ਪਹਿਲੇ ਹੀ ਕੁਝ ਲੋਕ ਕਹਿੰਦੇ ਸੀ ਕਿ ਜੀ ਸਿਲੈਕਸ਼ਨ ਤੇ ਹੋ ਗਈ ਹੈ, ਬਸ ਇਲੈਕਸ਼ਨ ਹੋਣਾ ਬਾਕੀ ਹੈ।
ਜੀ, ਇਹ ਸਵਾਲ ਮੈਂ ਤੁਹਾਨੂੰ ਅੱਗੇ ਜਾ ਕੇ ਪੁੱਛਣਾ ਸੀ, ਕਿਉਂਕਿ ਖਬਰਾਂ 'ਚ ਇਹੀ ਆ ਰਿਹਾ ਕਿ ਇਹ ਇਲੈਕਸ਼ਨ ਨਹੀਂ, ਇਹ ਸਿਲੈਕਸ਼ਨ ਸੀ।
ਉਹ ਬਿਲਕੁਲ ਹੈ ਸੀ ਤੇ ਉਹ ਖਾਸੀ ਦੇਰ ਤੋਂ ਸੀ
ਜੀ,
ਪਰ ਹੈ ਕਿ ਉਹਦੇ ਲਈ ਇਨਵਾਇਰਮੈਂਟ ਜਿਹੜੀ ਸੀ ਉਹ ਇਸ ਲਈ ਪੈਦਾ ਕੀਤੀ ਗਈ, ਬਲਕਿ ਪੈਦਾ ਹੋ ਗਈ ਸੀ ਕਿਉਂਕਿ ਜਿਹੜੇ ਲੀਡਰ ਸੀ ਪਹਿਲੇ ਪਾਕਿਸਤਾਨ ਦੇ, ਉਹਨਾਂ ਨੇ ਵੀ ਕੋਈ ਪਾਕਿਸਤਾਨ ਨਾਲ ਅੱਛਾ ਨਹੀਂ ਕੀਤਾ
ਜੀ।
ਕਰਪਸ਼ਨ ਜਿਹੜੀ ਸੀ ਉਹ ਹੈ ਸੀ, ਪੈਸਾ ਜਿਹੜਾ ਸੀ ਅਕਸਰ ਲੋਕ ਜਿਹੜੇ ਸੀ ਉਹ ਬਣਾਉਂਦੇ ਸੀ, ਅਤੇ ਉਹਦੀ ਵਜ੍ਹਾ ਨਾਲ ਲੋਕਾਂ 'ਚ ਡਿਸ ਇੰਚਾਂਟਮੈਂਟ ਬਹੁਤ ਜ਼ਿਆਦਾ ਵੱਧ ਗਈ ਸੀ
ਜੀ।
ਹੁਣ ਵੱਡੇ ਵੱਡੇ ਪ੍ਰੋਜੈਕਟਸ ਵੀ ਸੀ, ਮਸਲਨ ਮੈਟਰੋ ਬੱਸ ਜਿਹੜੀ ਸੀ, ਰਿੰਗ ਰੋਡ ਜਿਹੜੀ ਬਣਾਈ, ਫਿਰ ਔਰੇਂਜ ਲਾਈਨ ਦੀ ਜਿਹੜੀ ਸੀ ਉਹ ਬਣੀ ਸੀ ਲਾਹੌਰ 'ਚ, ਉਹਦੇ ਨਾਲ ਲੱਗਦਾ ਸੀ ਕਿ ਜੀ ਡਿਵੈਲਪਮੈਂਟ ਹੋ ਰਹੀ ਹੈ, ਪਰ ਇਹ ਕਿ ਜਿਹੜਾ ਆਮ ਬੰਦਾ ਜਿਹੜਾ ਸੀ ਨਾ ਉਹਦੇ ਲਈ ਖਾਣਾ ਪੀਣਾ ਮੁਸ਼ਕਿਲ, ਪੋਵਰਟੀ ਜਿਹੜੀ ਉਹ ਜ਼ਿਆਦਾ ਵੱਧ ਰਹੀ ਸੀ, ਅਤੇ ਲੋਕ ਦੇਖ ਰਹੇ ਸੀ ਕਿ ਜੀ ਕੁਛ ਫੈਮਿਲੀਜ਼ ਜਾਂ ਕੁਛ ਗਰੁੱਪਸ ਜਿਹੜੇ ਨੇ ਉਹ ਜੋ ਮਰਜ਼ੀ ਕਰਨ, ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ, ਅਤੇ ਉਹਦੇ ਲਈ ਵੀ ਜਿਹੜਾ ਗੁੱਸਾ ਸੀ ਨਾ ਉਹ ਇਮਰਾਨ ਖਾਨ ਦੇ ਫਾਇਦੇ 'ਚ ਹੋਇਆ, ਪਰ ਇਹ ਕਿ ਫੈਸਲਾ ਮੈਂ ਕਿਹਾ ਨਾ ਜਿਸ ਤਰ੍ਹਾਂ ਕਿ ਪਿੱਛੋਂ ਦੀ ਲੱਗਦਾ ਕਿ ਕੁਛ ਲੋਕਾਂ ਨਾਲ ਮਿਲ ਕੇ ਕੀਤਾ ਹੋਇਆ ਸੀ ਕਿ ਜੀ ਹੁਣ ਇਮਰਾਨ ਖਾਨ ਦੀ ਵਾਰੀ ਹੈ ਅਤੇ ਉਹਨੂੰ ਦੇਣੀ ਦੇਣੀ ਸੀ। ਜਿਸ ਤਰ੍ਹਾਂ ਮੈਨੂਵਰ ਕੀਤਾ ਗਿਆ ਨਾ ਉਹ ਇਸ ਤਰ੍ਹਾਂ ਸੀ ਕਿ ਜੀ ਜਿਹੜੇ ਪਹਿਲੇ ਸੀ ਉਹਨਾਂ ਨੇ ਇੰਨੀ ਜਗ੍ਹਾ ਨਹੀਂ ਦਿੱਤੀ, ਇੰਨਾ ਟਾਈਮ ਨਹੀਂ ਦਿੱਤਾ ਕਿ ਉਹ ਲੋਕ ਆਪਣਾ ਪੈਗਾਮ ਲੋਕਾਂ ਤੱਕ ਪਹੁੰਚਾ ਸਕਣ, ਉਸ ਤਰ੍ਹਾਂ ਜਿਸ ਤਰ੍ਹਾਂ ਕਿ ਇਮਰਾਨ ਖਾਨ ਨੂੰ ਅਤੇ ਇਹਦੇ ਸਪੋਰਟਰਸ ਨੂੰ ਦਿੱਤਾ ਸੀ। ਉਹਦੀ ਵਜ੍ਹਾ ਨਾਲ ਜਿਹੜੇ ਯੰਗਸਟਰ ਸੀ ਉਹਨਾਂ ਨੇ ਇਹਦੀ ਗੱਲ ਸੁਣੀ, ਉਹਨਾਂ ਨੇ ਕਿਹਾ ਅੱਛਾ ਜੀ ਇੱਧਰ ਜਲਸੇ 'ਤੇ ਜਾਓ, ਤਾਂ ਬਹੁਤ ਸਾਰੇ ਲੋਕ ਹੁੰਦੇ ਨੇ, ਸਾਨੂੰ ਪਤਾ ਕਿ ਜੀ ਹਕੂਮਤ ਇਹਦੀ ਬਣੇਗੀ, ਵਾਅਦੇ ਕਰ ਰਿਹਾ, ਚਲੋ ਬਾਕੀਆਂ ਨੂੰ ਤਾਂ ਦੇਖਿਆ, ਅੱਜ ਇਹਨੂੰ ਵੀ ਦੇਖ ਲਈ ਹੈ,
ਯਾਨੀ ਕਿ ਉਹ ਕ੍ਰਿਕਟਰ ਨੇ ਅਤੇ ਬਸ ਇਹ ਕਿ ਹੁਣ ਬੈਟਿੰਗ ਉਹਨਾਂ ਦੀ ਆ ਗਈ ਸੀ,
ਹੁਣ ਬੈਟਿੰਗ ਉਹਨਾਂ ਦੀ ਆ ਗਈ ਅਤੇ ਉਹਨਾਂ ਨੂੰ ਫੈਸਲਾ ਹੋਇਆ ਹੋਇਆ ਸੀ ਕਿ ਜੀ ਟੀਮ ਇਸ ਵਾਲੀ ਨੇ ਆਉਣਾ ਹੈ।
ਠੀਕ ਹੈ, ਅਤੇ ਉਹ ਆਪਣੇ ਧਰਨੇ ਦੇ ਵਿੱਚ ਵੀ ਜਿਹੜਾ ਬਾਰ ਬਾਰ ਜ਼ਿਕਰ ਕਰਦੇ ਸੀ ਕਿ ਅੰਪਾਇਰ ਉਂਗਲੀ ਖੜੀ ਕਰ ਦੇਗਾ, ਅੰਪਾਇਰ ਉਂਗਲੀ ਖੜੀ ਕਰ ਦੇਗਾ, ਸੋ ਇਹ ਯਾਨੀ ਕਿ ਪੈਵਿਲੀਅਨ ਦੇ ਵਿੱਚ ਉਹ ਡਰੈਸਿੰਗ ਰੂਮ ਦੇ ਵਿੱਚ ਸੋਰੀ ਆਪਣੇ ਪੈਡ ਔਰ ਵਗੈਰਾ ਹੈਲਮੇਟ ਹੁਲਮੇਟ ਪਾ ਕੇ ਬੈਠੇ ਸਨ, ਅੰਪਾਇਰ ਨੇ ਉਹਨਾਂ ਨੂੰ ਕਿਹਾ ਕਿ ਆ ਜਾਓ ਮੈਦਾਨ 'ਚ।
ਉਹ ਲੱਗਦਾ ਸੀ ਐਵੇਂ ਕਹਾਂ, ਕਿਉਂਕਿ ਪਤਾ ਹੀ ਪਾਕਿਸਤਾਨ 'ਚ ਇਹ ਵੀ ਮਸਲਾ ਹੈ ਕਿ ਅਕਸਰ ਲੋਕ ਅਫਵਾਹ ਫੈਲਾ ਦਿੰਦੇ ਨੇ, ਉਹਦੇ ਪਿੱਛੇ ਕੋਈ ਬੇਸ ਨਹੀਂ ਆਉਂਦੀ
ਜੀ,
ਪਰ ਕਿਉਂਕਿ ਤੁਹਾਨੂੰ ਸੋਲਿਡ ਇਨਫੋਰਮੇਸ਼ਨ ਨਹੀਂ ਮਿਲ ਸਕਦੀ ਅਤੇ ਤੁਸੀਂ ਦੇਖਦੇ ਹੋ ਕਿ ਜੇ ਐਟਮੋਸਫੈਰਿਕਸ ਕੀ ਨੇ, ਕੀ ਹਾਲਾਤ ਨੇ, ਅਤੇ ਉਹਦੇ ਨਾਲ ਤੁਹਾਨੂੰ ਕੀ ਆਈਡੀਆ ਕੀ ਮਿਲ ਰਿਹਾ ਕਿ ਕਿੱਥੇ ਜਾ ਰਹੇ ਨੇ ਚੀਜ਼ਾਂ। ਅਤੇ ਜੇ ਇਮਰਾਨ ਖਾਨ ਦਾ ਦੇਖੋ ਨਾ, ਤਾਂ ਬੇਸਿਕਲੀ ਕਿਉਂਕਿ ਉਹਨੂੰ ਇੰਨੀ ਖੁੱਲ੍ਹਾ ਰਸਤਾ ਦਿੱਤਾ ਸੀ, ਜਿਹੜੇ ਅਖਬਾਰ ਉਹਨਾਂ ਦੇ ਖਿਲਾਫ ਬੋਲਦੇ ਸੀ ਉਹਨਾਂ ਦੀ ਸਰਕੂਲੇਸ਼ਨ 'ਤੇ ਮੁਸ਼ਕਿਲ, ਕੁਛ ਲੋਕ ਜੇ ਟੀ ਵੀ ਸਟੇਸ਼ਨ ਵਾਲੇ ਜਿਹੜੇ ਸੀ ਜਿਹੜੇ ਬਹੁਤ ਐਂਟੀ ਇਮਰਾਨ ਸੀ ਜਾਂ ਕ੍ਰਿਟੀਕਲ ਸੀ ਇਮਰਾਨ ਦੇ ਮੋਰ ਓਬਜੈਕਟਿਵਲੀ, ਉਹਨਾਂ ਨੂੰ ਮੈਸੇਜਿਸ ਜਾਂਦੇ ਸੀ ਕਿ ਜੀ ਜ਼ਰਾ ਸੋਚ ਲਵੋ ਤੁਸੀਂ। ਉਹਦੀ ਵਜ੍ਹਾ ਨਾਲ ਇੱਕ ਆਟੋਮੈਟਿਕਲੀ ਸੈਲਫ ਸੈਂਸਰਸ਼ਿਪ ਵੀ ਆਈ ਅਤੇ ਸਾਇਲੈਂਸ ਵੀ ਆਈ, ਅਤੇ ਉਹਦੀ ਵਜ੍ਹਾ ਨਾਲ ਇਹ ਹੋਇਆ ਕਿ ਓਵਰਆਲ ਲੋਕ ਜਿਹੜੇ ਸੀ ਖਾਸ ਤੌਰ 'ਤੇ ਯੰਗਸਟਰਸ, ਉਹ ਤਾਂ ਵੈਸੇ ਹੀ ਕ੍ਰਿਕਟ ਤੋਂ ਇੰਪ੍ਰੈਸ ਸੀ, ਹੁਣ ਬਾਕੀ ਜਿਹੜੀ ਗੱਲਾਂ ਅੱਜ ਕੱਲ੍ਹ ਆ ਰਹੀਆਂ ਨੇ ਕਿ ਜੀ ਫੋਰਮਸ ਜਿਹੜੇ ਸੀ ਉਹ ਫਿਲ ਨਹੀਂ ਹੋਏ ਅਤੇ ਡਿਟੇਲਸ ਟਾਈਮ 'ਤੇ ਨਹੀਂ ਪਹੁੰਚੀਆਂ ਅਤੇ ਪੀ ਟੀ ਆਈ ਨੇ ਕਿਹਾ ਜੀ ਅਸੀਂ ਵੀ ਇਹਦੇ 'ਚ ਸ਼ਾਮਿਲ ਹੋਣੇ, ਸਪੋਰਟ ਕਰਨੇ ਤੁਹਾਨੂੰ ਕਿ ਇਨਵੈਸਟੀਗੇਟ ਕੀਤਾ ਜਾਏ। ਪਰ ਮੇਰੇ ਖਿਆਲ 'ਚ ਓਵਰਆਲ ਕਰ ਵੀ ਲਵੋ ਨਾ, ਅਤੇ ਥੋੜ੍ਹੇ ਬਹੁਤ ਇੱਧਰ ਉੱਧਰ ਸੀਟਾਂ ਹੋਣਗੀਆਂ, ਪਰ ਫੈਸਲਾ ਤਾਂ ਹੋ ਚੁੱਕਿਆ ਹੋਇਆ ਸੀ।
ਅਤੇ ਅੰਦਾਜ਼ਾ ਹੁੰਦਾ ਹੈ ਕਿ ਜਿਸ ਤਰ੍ਹਾਂ ਕਿ ਲੋਕਾਂ ਦੇ ਵਿੱਚ ਇਹ ਇੱਕ ਸੁਨੇਹਾ ਪਹੁੰਚਾ ਦਿੱਤਾ ਗਿਆ ਸੀ ਕਿ ਨੂਨ ਲੀਗ ਨੂੰ ਜਾਂ ਪੀਪਲਸ ਪਾਰਟੀ ਨੂੰ ਅਸੀਂ ਦੇਖ ਲਿਆ ਅਜ਼ਮਾ ਕੇ, ਅਤੇ ਹੁਣ ਤੁਸੀਂ ਵੋਟਾਂ ਜਿਹੜੀਆਂ ਨੇ ਉਹ ਪੀ ਟੀ ਆਈ ਨੂੰ ਪਾਓ। ਅਤੇ ਯਾਨੀ ਜੇ ਧਾਂਦਲੀ ਨਾ ਵੀ ਹੋਈ ਹੋਵੇ ਤਾਂ ਇੱਕ ਸੋਸ਼ਲ ਇੰਜੀਨੀਅਰਿੰਗ ਪਹਿਲਾਂ ਹੋ ਚੁੱਕੀ ਸੀ।
ਬਿਲਕੁਲ, ਉਹੀ ਮੈਂ ਵੀ ਕਹਿੰਦੀ ਹਾਂ ਕਿ ਆਰਕੈਸਟ੍ਰੇਸ਼ਨ ਸੀ, ਪ੍ਰੀ ਪੋਲ ਆਰਕੈਸਟ੍ਰੇਸ਼ਨ
ਜੀ। ਤੇ ਪ੍ਰੋਫੈਸਰ ਸਾਹਿਬਾ, ਤੁਸੀਂ ਸਮਝਦੇ ਹੋ ਕਿ ਇਮਰਾਨ ਖਾਨ ਦੇ ਵਾਸਤੇ ਜੇ ਪ੍ਰੀ ਪੋਲ ਆਰਕੈਸਟ੍ਰੇਸ਼ਨ, ਯਾਨੀ ਕਿ ਜੇ ਜਿਹਨੂੰ ਅਸੀਂ ਜੇ ਆਸਾਨ ਲਫ਼ਜ਼ਾਂ ਵਿੱਚ ਕਹਿਣਾ ਚਾਹੀਏ ਤੇ ਕੋਈ ਅਹਿਮ ਵਾਕਏ ਦੇ ਹੋਣ ਤੋਂ ਪਹਿਲਾਂ ਲੋਕਾਂ ਦੀ ਜਿਹੜੀ ਸੋਚ ਹੈ ਉਸਨੂੰ ਇੱਕ ਆਕਾਰ ਦੇਣ ਦੀ ਕੋਸ਼ਿਸ਼ ਕੀਤੀ ਗਈ, ਉਸਨੂੰ ਇੱਕ ਸ਼ੇਪ ਦੇਣ ਦੀ ਕੋਸ਼ਿਸ਼ ਕੀਤੀ ਗਈ, ਜੇ ਅਸੀਂ ਇਸ ਨੂੰ ਕਹੀਏ ਕਿ ਕੀ ਇਸ ਦੀ ਵਜ੍ਹਾ ਨਾਲ ਇਮਰਾਨ ਖਾਨ, ਜੇ ਹੁਣ ਤੇ ਖਬਰ ਆਈ ਗਈ ਹੈ ਕਿ ਉਹ ਵਜ਼ੀਰ ਆਜ਼ਮ ਯਾਨੀ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਣਗੇ, ਸੋ ਕੀ ਅਸੀਂ ਕਹਿ ਸਕਦੇ ਹਾਂ ਕਿ ਇਮਰਾਨ ਖਾਨ ਹੁਣ ਫੌਜ ਦੀ ਤਰਜ਼ 'ਤੇ ਬੈਟਿੰਗ ਕਰਨਗੇ? ਬੋਲਿੰਗ ਜੇ ਫੌਜ ਕਰਾਏਗੀ ਤੇ ਫਿਰ ਉਹ ਬੈਟਿੰਗ ਕਰਨਗੇ, ਔਰ ਕਿਹੋ ਜਿਹੀ ਬੋਲ ਪਾਉਂਦੀ ਹੈ ਫੌਜ ਇਹ ਤੇ ਫਿਰ ਥੋੜਾ ਅਸੀਂ ਜਾਣਦੇ ਹਾਂ, ਬਾਕੀ ਦੇਖ ਲਾਂਗੇ।
ਅੱਛਾ, ਇਹ ਮੈਂ ਕਹਾਂ ਕਿ ਇਮਰਾਨ ਖਾਨ ਜਿਹੜਾ ਵੈਸੇ ਤੇ ਮਤਲਬ ਸਾਰੀ ਫੌਜ ਉਹਦੇ ਪਿੱਛੇ ਨਹੀਂ ਹੈ
ਜੀ,
ਪਰ ਇਹ ਕਿ ਹੁਣ ਫੌਜ ਇਹ ਵੀ ਨਹੀਂ ਕਹੇਗੀ ਕਿ ਜੀ ਅਸੀਂ ਇਹਨੂੰ ਸਪੋਰਟ ਨਹੀਂ ਕਰਦੇ ਕਿਉਂਕਿ ਉਹ ਇਲੈਕਟਿਡ ਲੀਡਰ ਹੈ। ਤੇ ਇਹ ਵੀ ਕਹਿਣਾ ਕਿ ਜੀ ਫੌਜ ਦੀ ਇੱਕ ਓਪੀਨੀਅਨ ਹੈ ਉਹ ਵੀ ਗਲਤ ਹੈ
ਜੀ,
ਮਤਲਬ ਫੌਜ ਵੀ ਜਿਹੜੀ ਉਹਦੇ 'ਚ ਮੁਖਤਲਿਫ ਓਪੀਨੀਅਨ
ਜੀ ਨੇ, ਆਪਸੀ ਇਖਤਲਾਫ ਹੁੰਦੇ ਆ।
ਅਤੇ ਜਿਹੜਾ ਫਾਈਨਲੀ ਚੀਫ ਆਫ ਆਰਮੀ ਸਟਾਫ ਹੈ ਉਹਦੀ ਡਾਇਰੈਕਸ਼ਨ 'ਚ ਫੈਸਲਾ ਹੁੰਦਾ ਕਿ ਜੀ ਫੌਜ ਦੀ ਕੀ ਨਹਿਜ ਕਿੱਥੇ ਹੈ, ਕਿਸ ਪਾਸੇ ਜਾਣਾ ਉਹਨਾਂ ਨੇ
ਜੀ।
ਅਤੇ ਹੁਣ ਸਵਾਲ ਹੈ ਕਿ ਜੀ ਹੁਣ ਫੌਜ ਡਿਕਟੇਟ ਕਰੇਗੀ ਇਮਰਾਨ ਖਾਨ ਨੂੰ ਜਾਂ ਨਹੀਂ? ਅਤੇ ਮੇਰੇ ਖਿਆਲ 'ਚ ਦੋ ਪੋਸੀਬਿਲਿਟੀਜ਼ ਨੇ। ਜਿਹੜੀ ਜ਼ਿਆਦਾ ਸਟਰੋਂਗ ਮੈਨੂੰ ਲੱਗਦੀ ਉਹ ਹੈ ਕਿ ਉਹ ਡਾਇਰੈਕਟਲੀ ਨਹੀਂ ਡਿਕਟੇਟ ਕਰਨਗੇ, ਉਹ ਇਹ ਨਹੀਂ ਕਹਿਣਗੇ ਕਿ ਇਮਰਾਨ ਖਾਨ ਸਾਹਿਬ ਤੁਸੀਂ ਅੱਜ ਇਹ ਕਹਿਣਾ ਅਤੇ ਕੱਲ੍ਹ ਇਹ ਕਹਿਣਾ
ਜੀ।
ਉਹਨਾਂ ਨੇ ਆਲਰੇਡੀ ਪਿਛਲੇ ਇੰਨੇ ਸਾਲਾਂ ਤੋਂ ਆਪਣੀ ਇੱਕ ਡਾਇਰੈਕਸ਼ਨ ਸ਼ੋਅ ਕਰ ਦਿੱਤੀ ਹੋਈ ਹੈ ਕਿ ਪਾਕਿਸਤਾਨ ਨੂੰ ਕਿਸ ਤਰ੍ਹਾਂ ਚਾਹੁੰਦੇ ਨੇ
ਜੀ। ਤਾਂ ਪ੍ਰੋਫੈਸਰ ਸਾਹਿਬਾ, ਹੁਣ ਜੇ ਅਸੀਂ ਪ੍ਰੈਡੀਸੈਸਰ ਜਿਹੜੇ ਸਨ ਇਮਰਾਨ ਖਾਨ ਦੇ ਨੂਨ ਲੀਗ, ਯਾਨੀ ਜਿਹੜੀ ਹੁਣੇ ਪਾਰਟੀ ਇਕਤਦਾਰ 'ਚ ਸੀਗੀ ਇਹਨਾਂ ਇਲੈਕਸ਼ਨਸ ਤੋਂ ਪਹਿਲੇ, ਉਸਦੇ ਜਿਹੜੇ ਲੀਡਰ ਮੀਆਂ ਨਵਾਜ਼ ਸ਼ਰੀਫ ਸਾਹਿਬ ਇਸ ਵਕਤ ਜੇਲ੍ਹ 'ਚ ਨੇ, ਉਹਨਾਂ ਦਾ ਮੁਸਤਕਬਿਲ ਔਰ ਉਹਨਾਂ ਦੀ ਪਾਰਟੀ ਦਾ ਮੁਸਤਕਬਿਲ ਤੁਹਾਨੂੰ ਕੀ ਨਜ਼ਰ ਆ ਰਿਹਾ ਇਸ ਵਕਤ?
ਦੇਖੋ, ਉਹਨਾਂ ਦਾ ਮੁਸਤਕਬਿਲ ਫਿਲਹਾਲ ਤਾਂ ਉਹੀ ਹੈ ਜਿਹੜਾ ਜੁਡੀਸ਼ਰੀ ਨੇ ਫੈਸਲਾ ਕੀਤਾ ਕਿ ਜਿਹਨਾਂ ਨੇ ਇੰਪ੍ਰਿਜ਼ਨ ਕੀਤਾ ਉਹ ਜੇਲ੍ਹ 'ਚ ਨੇ, ਅਤੇ ਕੁਛ ਬਾਕੀ ਉਹਨਾਂ ਦੇ ਕੇਸਿਸ ਚੱਲ ਰਹੇ ਨੇ, ਅਤੇ ਉਹਦੇ ਬਾਰੇ 'ਚ ਤਾਂ ਮੈਂ ਕੁਛ ਵੀ ਨਹੀਂ ਕਹਿ ਸਕਦੀ ਸਵਾਏ ਇਹਦੇ ਕਿ ਜੋ ਕੋਰਟਸ ਨੇ ਡਿਸਾਈਡ ਕੀਤਾ ਅਤੇ ਜਿਸ ਨਾਲ ਉਹਦੀ ਇੰਪਲੀਮੈਂਟੇਸ਼ਨ ਹੋ ਰਹੀ ਹੈ, ਉਹਦੇ ਨਾਲ ਇਹ ਕਲੀਅਰ ਹੈ ਕਿ ਜੀ ਨਵਾਜ਼ ਸ਼ਰੀਫ ਅਤੇ ਉਹਦੀ ਫੈਮਿਲੀ ਵੀ ਲੌਂਗ ਟਰਮ 'ਚ ਤਾਂ ਉਹਨਾਂ ਨੂੰ ਐਕਸਕਲੂਡ ਕਰ ਦਿੱਤਾ ਪੋਲੀਟੀਕਲ ਸੀਨ ਤੋਂ
ਜੀ।
ਉਹਦੇ ਬਾਅਦ ਸਵਾਲ ਹੈ ਕਿ ਜੀ ਉਹਦੀ ਵਜ੍ਹਾ ਨਾਲ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਗਰੁੱਪ ਦਾ ਕੀ ਬਣੇਗਾ? ਅਤੇ ਉਹ ਤਾਂ ਅਸੀਂ ਵੈਸੇ ਵੀ ਦੇਖ ਲਿਆ ਕਿ ਇਲੈਕਸ਼ਨਸ 'ਚ ਉਹਨਾਂ ਨੂੰ ਇੰਨੇ ਵੋਟ ਨਹੀਂ ਪਏ, ਕਿਉਂਕਿ ਪਾਕਿਸਤਾਨ ਦਾ ਕਲਚਰ ਐਸਾ ਹੈ ਕਿ ਜਿੱਥੇ ਤੁਹਾਨੂੰ ਪਤਾ ਚੱਲੇ ਨੇ ਕਿ ਜੀ ਹਵਾ ਇਸ ਪਾਸੇ ਜਾ ਰਹੀ ਹੈ, ਅਤੇ ਜਿਹੜੇ ਕਮਿਟਿਡ ਵੀ ਹੁੰਦੇ ਨੇ ਨਾ ਕਦੀ ਕਦੀ ਉਹ ਵੀ ਰਸਤਾ ਬਦਲ ਲੈਂਦੇ ਨੇ
ਜੀ। ਪ੍ਰੋਫੈਸਰ ਸਾਹਿਬਾ, ਆਖਰੀ ਸਵਾਲ ਤੁਹਾਨੂੰ ਇਹ ਪੁੱਛਣਾ ਹੈ ਕਿ ਇਮਰਾਨ ਖਾਨ ਵਜ਼ੀਰ ਆਜ਼ਮ ਬਣ ਜਾਣਗੇ ਪਾਕਿਸਤਾਨ 'ਚ, ਅਤੇ ਉੱਧਰ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਨੇ, ਇਹ ਭਾਰਤ ਪਾਕਿਸਤਾਨ ਤਾਲੁਕਾਤ ਤੁਹਾਨੂੰ ਕਿਸ ਪਾਸੇ ਜਾਂਦੇ ਨਜ਼ਰ ਆਉਂਦੇ ਨੇ?
ਇਹ ਮੇਰੇ ਖਿਆਲ 'ਚ ਜੇ ਇਮਰਾਨ ਖਾਨ ਨੇ ਜਿਹੜੀ ਔਫਰ ਕੀਤੀ ਹੈ ਕਿ ਜੀ ਬੈਠ ਕੇ ਗੱਲ ਕਰੀਏ, ਜੇ ਉਹਦਾ ਜਵਾਬ ਪੋਜ਼ਿਟਿਵ ਮਿਲ ਜਾਏ ਤਾਂ ਇੰਡੀਅਨ ਗਵਰਨਮੈਂਟ ਦੀ ਵੀ ਕਮਿਟਮੈਂਟ ਹੋਏ
ਜੀ,
ਮੇਰੇ ਖਿਆਲ 'ਚ ਹਾਲਾਤ ਥੋੜ੍ਹੇ ਜਿਹੇ ਤਾਂ ਬਿਹਤਰ ਹੋ ਸਕਦੇ ਨੇ। ਜੇ ਦੁਬਾਰਾ ਉਹੀ ਜ਼ਿੱਦ ਹੋਏ ਕਿ ਨਹੀਂ ਜੀ ਅਸੀਂ ਕਸ਼ਮੀਰ ਦੀ ਗੱਲ ਨਹੀਂ ਕਰਨੀ, ਅਤੇ ਉਹਦੇ ਨਾਲ ਵਿਦ ਯੂ ਰਿਸਪੈਕਟ ਇੰਡੀਅਨ ਗਵਰਨਮੈਂਟ ਦੀ ਪੋਜੀਸ਼ਨ ਜ਼ਿਆਦਾ ਸਿਰਫ ਰਿਜਿਡ ਹੈ ਕਿ ਜੀ ਅਸੀਂ ਗੱਲ ਨਹੀਂ ਕਰਨੀ ਇਹਦੇ 'ਤੇ, ਜੇ ਉਹ ਗੱਲ ਕਰਕੇ ਕਿਸੇ ਸਲੂਸ਼ਨ 'ਤੇ ਪਹੁੰਚ ਜਾਣ ਤਾਂ ਮੇਰੇ ਖਿਆਲ 'ਚ ਹਾਲਾਤ ਬਿਹਤਰ ਹੋ ਸਕਦੇ ਨੇ। ਪਰ ਜੇ ਕਸ਼ਮੀਰ ਨੂੰ ਇੱਕ ਸਾਈਡ 'ਤੇ ਵੀ ਕਰ ਦਿਉ ਨਾ, ਅਤੇ ਫਿਰ ਵੀ ਤੁਹਾਨੂੰ ਮੰਨਣਾ ਪਏਗਾ ਕਿ ਇਮਰਾਨ ਖਾਨ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਜੀ ਟ੍ਰੇਡ ਰਿਲੇਸ਼ਨਸ ਜਿਹੜੇ ਨੇ ਸਾਡੇ ਲਈ ਜ਼ਰੂਰੀ ਨੇ, ਇਕਨੋਮਿਕ ਡਿਵੈਲਪਮੈਂਟ ਸਾਰਿਆਂ ਲਈ ਜ਼ਰੂਰੀ ਹੈ, ਇਕੱਠੇ ਮਿਲ ਕੇ ਅਸੀਂ ਤਰੱਕੀ ਕਰ ਸਕਦੇ ਹਾਂ, ਜੇ ਉਹ ਆਈਡੀਆ ਸਹੀ ਅਸੀਂ ਕੰਮ ਕਰੀਏ ਨਾ ਤੇ ਇੰਡੀਆ ਪਾਕਿਸਤਾਨ ਦੇ ਜਦੋਂ ਓਨਰੀ ਲੈਵਲ ਤੇ ਲੋਕ ਆਪਸ ਚ ਮਿਲਦੇ ਨੇ ਕੰਮ ਕਰਦੇ ਨੇ ਇੱਕ ਦੂਸਰੇ ਤੇ ਡਿਪੈਂਡ ਕਰਦੇ ਨੇ ਇਕਨੋਮਿਕਲੀ ਤੇ ਹਾਲਾਤ ਬਿਹਤਰ ਹੋਣਗੇ।
ਪ੍ਰੋਫੈਸਰ ਸਾਹਿਬਾ, ਲੇਕਿਨ ਇਮਰਾਨ ਖਾਨ ਵੀ ਅਕਸਰ ਉਹਨਾਂ ਨੂੰ ਅਸੀਂ ਦੇਖਦੇ ਆਏ ਹਾਂ ਵਕਤਨ ਫਵਕਤਨ ਜਿਹੜਾ ਹੈ ਕੰਜ਼ਰਵੇਟਿਵ ਯਾਨੀ ਰੂੜੀਵਾਦੀ ਔਰਥੋਡੌਕਸ ਜਿਹੜੀ ਕੰਸਟੀਟਿਊਐਂਸੀ ਹੈ ਉਹ ਉਸਨੂੰ ਵੀ ਪੈਂਡਰ ਕਰਦੇ ਨੇ ਕਈ ਵਾਰ।
ਉਹ ਤੇ ਦੋਵੇਂ ਸਾਈਡਸ ਕਰਦੀਆਂ ਨੇ
ਜੀ।
ਦੇਖੋ ਮਤਲਬ ਇਮਰਾਨ ਖਾਨ ਕਰਦਾ ਹੈ ਤੇ ਨਰਿੰਦਰ ਮੋਦੀ ਵੀ ਕਰਦੇ ਨੇ ਤੇ ਦੋਵੇਂ ਸਾਈਡਸ ਜਿਹੜੀਆਂ ਨੇ ਉਹ ਕੰਜ਼ਰਵੇਟਿਵ ਬਲੌਕ ਨੂੰ ਵੀ ਅਪੀਲ ਕਰਦੇ ਨੇ ਕਿਉਂਕਿ ਉਹ ਉਹਨਾਂ ਦੀ ਬੇਸਿਕ ਬੇਸ ਹੈ। ਹੁਣ ਇਮਰਾਨ ਖਾਨ ਦਾ ਜਿੱਥੇ ਫਰਕ ਮੈਨੂੰ ਨਜ਼ਰ ਆ ਰਿਹਾ ਕਿ ਉਹਦੀ ਸਪੋਰਟ ਬੇਸ ਜਿਹੜੀ ਉਹ ਸਾਰੀ ਇਸ ਵੇਲੇ ਕੰਜ਼ਰਵੇਟਿਵ ਬਲੌਕ ਨਹੀਂ ਹੈ। ਉਹਦੀ ਸਪੋਰਟ ਬੇਸ ਇਸ ਵੇਲੇ ਯੰਗ ਪਾਕਿਸਤਾਨੀ ਵੀ ਨੇ,
ਸੇਮ ਇੰਡੀਆ 'ਚ ਵੀ ਹੈ।
ਹਾਂ, ਪਰ ਐਜੂਕੇਸ਼ਨ ਨਵਾਂ ਉਹਨੂੰ ਲੈ ਕੇ ਆਏ ਨੇ ਨਾ ਤੇ ਉਹ ਸਾਰੇ ਕਹਿ ਰਹੇ ਨੇ ਕਿ ਜੇ ਤੁਹਾਨੂੰ ਦੱਸੋਗੇ ਤਾਂ ਕੀ ਫਰਕ ਕੀ ਕਰੋਗੇ ਤੁਸੀਂ, ਕਿ ਜੇ ਤੁਸੀਂ ਉਹੀ ਗੱਲਾਂ ਕਰਨੀਆਂ ਜੇ ਪਹਿਲੇ ਨਹੀਂ ਕੀਤੀਆਂ ਸੀ ਤੇ ਫਿਰ ਤੁਹਾਡੇ 'ਚ ਤੇ ਉਹਨਾਂ 'ਚ ਕੀ ਫਰਕ ਰਿਹਾ। ਤੇ ਉਹਦੇ ਲਈ ਮੈਂ ਕਹਿੰਦੀ ਹਾਂ ਮੇਰੇ ਖਿਆਲ 'ਚ ਇਹ ਅਜੇ ਇਮਰਾਨ ਖਾਨ ਦੀ ਫੋਰਨ ਪਾਲਿਸੀ ਫੌਜ ਦੀ ਪ੍ਰੈਫਰੈਂਸ ਤੋਂ ਬਿਲਕੁਲ ਬਾਹਰ ਨਹੀਂ ਜਾਏਗੀ।
ਜੀ ਜੀ ਬਿਲਕੁਲ, ਪਾਕਿਸਤਾਨ 'ਚ ਤੇ ਫੋਰਨ ਪਾਲਿਸੀ ਦੇ ਉੱਪਰ ਛਾਪ ਜ਼ਿਆਦਾ ਫੌਜ ਦੀ ਹੀ ਰਹਿੰਦੀ ਹੈ।
ਕਈ ਏਰੀਆ 'ਚ ਪਰ ਕਈ 'ਚ ਨਹੀਂ, ਪਰ ਰਹਿੰਦੀ ਹੈ ਉਹ ਇੰਡੀਆ ਉਹਦੇ 'ਚ ਹੈ।
ਜੀ ਬਿਲਕੁਲ,
ਤੇ ਇਮਰਾਨ ਖਾਨ ਦੀ ਪਾਲਿਸੀ ਇੰਡੀਆ ਪਾਲਿਸੀ ਜਿਹੜੀ ਹੈ ਉਹ ਇਹ ਨਹੀਂ ਹੈਗਾ ਕਿ ਜੀ ਫੌਜ ਤੋਂ ਬਿਲਕੁਲ ਫਰਕ ਹੈ, ਪਰ ਉਹਦਾ ਇਹ ਮਤਲਬ ਨਹੀਂ ਕਿ ਜੀ ਉਹਨੇ ਕਹੀ ਹੈ ਕਿ ਜੀ ਚਲੋ ਆ ਕੇ ਗੱਲ ਕਰੀਏ ਤੇ ਉਹਦਾ ਜਵਾਬ ਨਹੀਂ ਦੇਣਾ ਚਾਹੀਦਾ, ਕਿਉਂਕਿ ਇਸ ਵੇਲੇ ਜੋ ਗੱਲ ਕਰ ਰਹੇ ਨਾ ਤੇ ਇਹੋ ਹੀ ਟਾਈਮ ਹੈ ਇੰਡੀਆ ਨੂੰ ਵੱਡੇ ਹੋਣ ਦਾ ਸਬੂਤ ਦੇਣ ਦੀ ਕਿ ਅੱਛਾ ਜੀ ਚਲੋ ਤੁਸੀਂ ਕਹਿੰਦੇ ਹੋ ਗੱਲ ਕਰੋ, ਚਲੋ ਬੈਠ ਕੇ ਗੱਲ ਕਰੀਏ।
ਜੀ ਬਿਲਕੁਲ, ਤੁਸੀਂ ਸਹੀ ਫਰਮਾਇਆ ਪ੍ਰੋਫੈਸਰ ਸਾਹਿਬਾ, ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਪ੍ਰਿਆ ਹਾਜ਼ਰੀ ਨੇ ਮੋਹਤਰਮ, ਤੁਹਾਨੂੰ ਜਲਦੀ ਨਾਲ ਦੱਸ ਦਈਏ ਕਿ ਸਮੀਨਾ ਯਾਸਮੀਨ ਸਾਹਿਬਾ ਜਿਹੜੇ ਨੇ ਉਹ ਆਰਡਰ ਆਫ ਆਸਟ੍ਰੇਲੀਆ ਵੀ ਇਹਨਾਂ ਨੂੰ ਮਿਲਿਆ, ਯਾਨੀ ਕਿ ਬਹੁਤ ਵੱਡਾ ਸਿਵਿਲੀਅਨ ਆਨਰ ਇਹਨਾਂ ਨੂੰ ਆਸਟ੍ਰੇਲੀਆ ਦੀ ਹਕੂਮਤ ਨੇ ਦਿੱਤਾ ਹੈ, ਔਰ ਇਹ ਆਪਣੇ ਮਾਹਿਰ ਵਿਚਾਰ ਸਾਡੇ ਨਾਲ ਵਕਤਨ ਫਵਕਤਨ ਸਾਂਝੇ ਕਰਦੇ ਰਹਿੰਦੇ ਨੇ।
ਬਹੁਤ ਬਹੁਤ ਸ਼ੁਕਰੀਆ।